सम्राट श्री धर राख ले हो नानक के स्वामी राख ले हो राख ले हो नानक के स्वामी राख ले हो काची देह मोह फोन बांधी काची देह मोह फोन बांधी साठ कठोर कुचील कुज्ञानी साठ कठोर कुचील कुज्ञानी धावत भरमत रहन नहीं पावत धावत भरमत रहन नहीं पावत पार ब्रह्म की गत नहीं जानी पार ब्रह्म की गत नहीं जानी राख ले हो राख ले हो नानक के स्वामी राख ले हो नानक के स्वामी राख ले हो नानक के स्वामी राख ले हो जोबन रूप माया मधुमाता जोबन रूप माया मधुमाता बिचरत विकल बड़ो अभिमानी जोबन रूप माया मधुमाता बिचरत विकल बड़ो अभिमानी बिचरत विकल बड़ो अभिमानी पर धन पर अपवाद नर निंदा पर धन पर अपवाद नर निंदा ए मीठी मन महे हितनी एह मीठी मन महे हितनी रख ली हो रख ले हो नानक के स्वामी रख ले हो नानक के स्वामी रख ले हो रख ले हो नानक के स्वामी रख ले हो बलबंच छुप करते उपावा बलबंच छुप करते उपावा देखते सुनते प्रभु अंतर जामी शील धर्म दया सुच नासत शील धर्म दया सुच नासत श्री धार राख ले हो नानक के स्वामी, काची दे काची दे मोह फुन बांधी, काची देह मोह फुन बांधी, साठ कठोर कुचील को ज्ञानी, धावत भरमत रहन नहीं पावत, धावत भरमत रहन नहीं पावत, पार ब्रह्म की गत नहीं जानी, जप तप संयम धर्म ना कमाया, जप तप संयम धर्म ना कमाया, सेवा साधना जाने हर राया, कहो नानक हम नीच करम्मा, शरण परे की राखो शर्मा, राख ले हो शरण परे की राखो शर्मा, राख ले हो हम ते बिगड़ी, राख ले हो हम ते बिगड़ी, कंचन नारी में जियो लुप्त है हम ते बिगड़ी, कंचन नारी में जियो लुप्त है मो मीठा माया, कर मंदर घोड़े खुशी मन अनरस लाया, हम ते बिगड़ी हर प्रभ चित्त ना आवई, क्यों छूटो मेरे हर राया, हम ते बिगड़ी क्यों छूटा मेरे हर राया, मेरे राम ए नीच कर्म हार मेरे, हम ते बिगड़ी असी बोल बिगाड़ बिगाड़े बोल, हम ते बिगड़ी गुणवंता हर हर दयाल, राख लियो गुणवंता हर हर दयाल, कर कृपा बख्श अवगुण सब मेरे, हम ते बिगड़ी किछ रूप नहीं किछ जात नहीं, किछ ढंग न मेरा क्या मुँह ले बोले, क्या मुँह ले बोले गुण बिहून, क्या मुँह ले बोले गुण बिहून हम ते बिगरी तैसे मन में किया रोस मुझ अवगुण हम ते बिगरी मुझ अवगुण सेना ही दोष हम ते बिगरी शील धर्म जप भगत ना कीनी शील धर्म जप भगत ना कीनी हों अभिमान टेढ पगरी अमर जान अमर जान संची ए काया ए मिथ्या अमर जान संची ए काया ए मिथ्या काची गगरी काची दे मोफन बांदी काची गगरी जिन्हें निवाज साज हम किए जिन्हें निवाज साज हम किए कारण करण समर्थ श्री धार आज सवेर भी गुरु पंचम पातशाह जी दे सवैयां दी पहली लड़ी जड़ी नौ सवैयां दी हो चुकी है उनका पहला शब्द पढ़िया सी उनके विच भी आरंभ विच ही एक केंद्री शब्द आ गया सी कारण करण आदि पुरख करतार करण कारण सब आपे ओ नौ सवैये प्रभु दे निर्गुण ते सरगुण दी उपासना मंगलाचरण सन मंगल सन निर्गुण तो सरगुण तक दा आपसी सफर हुण जिहड़े अगले ग्यारह सवैये अज आरंभ होए ने ये भी गुरु पंचम पातशाह जी देने इन्दे विच है अरदास ते उपदेश एक ख्याल करियो जेड़ी अरदास है उनु आपां दूजे लफ्जां विच रहम दी अपील आखने हां फरियाद अरदास दा ही दूजा नाम है फरियाद ते मैं एक बार अर्ज की सी फरियाद जेड़ी है आखरी हथियार है जदों सारा कुछ बेवस हो जाए उदों फिर फरियाद बाकी रह जाती है ते फरियाद दा मतलब हुंदा है अपनी असलियत छुपाई नहीं जा सकती मैं अर्ज की सी जदों रहम दी अपील करदा है ना हर अदालत तो अगे लंघ के कोई मुलजिम राष्ट्रपति को रहम दी अपील करदा है उत्थे वो ये नहीं आख सकता मैं अपनी सफाई पेश करना चाहना बस जिन्हिया तू सफाइया पेश करनिया सन पहला कर लैन दो अदालत
ਰਹਿਮ ਦੀ ਅਪੀਲ ਵਿੱਚ ਸਫਾਈ ਪੇਸ਼ ਕਰਨ ਦਾ ਮਸਲਾ ਨਹੀਂ। ਇੱਥੇ ਤਾਂ ਸਭ ਕੁਝ ਮੰਨ ਕੇ ਕੇਵਲ ਰਹਿਮਤ ਲੈਣ ਦਾ ਮਸਲਾ ਹੈ। ਤੇ ਜਿਹੜੇ ਅੱਜ ਸਵਈਏ ਸ਼ੁਰੂ ਹੋਏ ਨੇ ਇਹਦਾ ਮਕਸਦ ਵੀ ਇਹੋ, ਭੂਮਿਕਾ ਇਹੋ ਹੈ, ਕਨਸੈਪਟ ਇਹੋ ਹੈ। ਪਰ ਇਹਦੇ ਵਿੱਚ ਇੱਕ ਲਫ਼ਜ਼ ਜਿਹੜਾ ਪਿੱਛੋਂ ਤੁਰਿਆ ਆਉਂਦਾ ਹੈ ਉਹ ਅੱਜ ਸ਼ੁਰੂ ਕੀਤਾ ਨੇ, ਉਹਨੂੰ ਕੇਂਦਰੀ ਬਣਾਇਆ ਨੇ, ਕਿਉਂਕਿ ਆਖਰੀ ਲਾਈਨ ਅਰਦਾਸ ਹੈ। ਪਹਿਲਾਂ ਆਪਣਾ ਆਪ, ਆਪਣੀ ਜੋ ਹਾਲਤ ਹੈ, ਆਪਣੀ ਕਹਾਣੀ ਪੇਸ਼ ਹੈ, ਮੁੜ ਅਰਦਾਸ ਹੈ। ਪਰ ਲਫ਼ਜ਼ ਇੱਕ ਦੀ ਸਾਂਝ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਉਹ ਪਹਿਲੇ ਸਵਈਏ ਵਿੱਚ ਰੱਬ ਨੂੰ ਮੁਖਾਤਬ ਕਰਦਿਆਂ, ਪ੍ਰਭੂ ਨੂੰ ਮੁਖਾਤਬ ਕਰਦਿਆਂ ਵੀ ਇਹੋ ਗੱਲ ਆਖੀ ਨੇ, ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ। ਮੈਂਸ ਕੀਤੀ ਸੀ ਉਹ ਆਦਿ ਪੁਰਖ ਜਿਹੜਾ ਹੈ ਜਿਹਦੇ ਤੋਂ ਪਹਿਲਾਂ ਕੋਈ ਪੁਰਖ ਨਹੀਂ ਸੀ ਉਹ ਆਦਿ ਪੁਰਖ ਹੈ, ਤੇ ਕੋਈ ਪੁਰਖ ਹੈ ਨਹੀਂ ਸੀ ਇਸ ਲਈ ਉਹਨੂੰ ਮਾਂ ਬਾਪ ਦੀ ਲੋੜ ਹੀ ਨਹੀਂ ਪਈ, ਉਹ ਆਦਿ ਪੁਰਖ ਹੈ। ਉਹਦੇ ਤੋਂ ਪਹਿਲਾਂ ਮਾਂ ਬਾਪ ਹੁੰਦਾ ਤੇ ਤਾਂ ਮਾਂ ਬਾਪ ਦੇ ਜ਼ਰੀਏ ਜਨਮ ਲੈਂਦਾ, ਉਹ ਆਦਿ ਪੁਰਖ ਹੈ, ਉਦੋਂ ਕੋਈ ਹੈ ਹੀ ਨਹੀਂ ਸੀ। ਕਹਿਣ ਲੱਗੇ ਹੈ ਆਦਿ ਪੁਰਖ ਕਰਤਾਰ ਕਰਤੇ ਸ੍ਰਿਸ਼ਟੀ ਦੇ ਰਚਨਹਾਰੇ, ਤੂੰ ਕਰਨ ਤੇ ਕਾਰਨ ਦੋਨੋਂ ਚੀਜ਼ਾਂ ਆਪ ਹੀ ਹੈ, ਕਰਦਾ ਵੀ ਹੈ ਬਣਾਉਂਦਾ ਵੀ ਹੈ, ਤੇ ਬਣਾਉਣ ਲਈ ਜਿਹੜੇ ਕਾਰਨ ਸਾਧਨ ਹੁੰਦੇ ਨੇ ਉਹ ਵੀ ਤੈਨੂੰ ਬਾਹਰੋਂ ਕਿਤੇ ਨਹੀਂ ਲਿਆਉਣੇ ਪੈਂਦੇ। ਸਵੇਰ ਦੇ ਇੱਕ ਲਫ਼ਜ਼ ਨੂੰ ਨਾਲ ਜੋੜਨਾ ਚਾਹੁੰਦਾ, ਬਾਹਰੋਂ ਨਹੀਂ ਲਿਆਉਣੇ ਪੈਂਦੇ ਦੁਨੀਆਂ ਅੰਦਰ। ਮੈਂ ਅਰਜ਼ ਕੀਤੀ ਸੀ ਸੰਸਾਰ ਵਿੱਚ ਬੜੀ ਇੰਡਸਟਰੀ, ਬਹੁਤ ਕੁਛ ਬਣ ਰਿਹਾ, ਪਰ ਸਾਰਾ ਸਮਾਨ ਬਾਹਰੋਂ ਲਿਆਉਣਾ ਪੈਂਦਾ। ਜੇ ਬਾਕੀ ਆਪਣੇ ਯੂਨਿਟ ਵੀ ਲਗਾ ਲਵੇ ਫਿਰ ਵੀ ਉਹਨੂੰ ਰਾ ਮਟੀਰੀਅਲ ਬਾਹਰੋਂ ਲੈਣਾ ਪੈਂਦਾ। ਰੱਬ ਨੇ ਸ੍ਰਿਸ਼ਟੀ ਸਾਜਣੀ ਸੀ ਤੇ ਪੰਜ ਤੱਤ ਕਰ ਤੁਰ ਸ੍ਰਿਸ਼ਟ ਸਭ ਸਾਜੀ, ਉਹਨੂੰ ਪੰਜ ਤੱਤ ਸਾਧਨ ਚਾਹੀਦੇ ਸਨ, ਉਹਨੂੰ ਇਹਨਾਂ ਸਾਧਨਾਂ ਲਈ ਬਾਹਰੋਂ ਕੋਈ ਮਦਦ ਦੀ ਲੋੜ ਨਹੀਂ ਪਈ, ਬਲਕਿ ਆਪੇ ਹੀ ਪਾਵਕ ਬਣ ਗਿਆ, ਆਪੇ ਹੀ ਪਵਨਮ ਬਣ ਗਿਆ, ਪਾਵਕ ਵੀ ਆਪੇ ਹੀ ਬਣ ਗਿਆ, ਪਵਨ ਵੀ ਆਪੇ ਵੀ ਬਣ ਗਿਆ, ਪਾਣੀ ਵੀ ਆਪੇ ਹੀ ਬਣ ਗਿਆ, ਸਾਚੇ ਤੇ ਪਵਨਾ ਮਾਇਆ, ਪਵਨੇ ਤੇ ਜਲ ਹੋਏ, ਸਭ ਕੁਝ ਆਪਣੇ ਆਪ ਤੋਂ ਹੀ ਪੈਦਾ ਕਰੀ ਗਿਆ। ਇਸੇ ਲਈ ਉਹ ਨਿਰਾਕਰਨ ਨਹੀਂ ਕਾਰਨ ਵੀ ਹੈ, ਕਰਤਾ ਵੀ ਹੈ ਤੇ ਸਾਧਨ ਵੀ ਹੈ, ਦੋਨੋਂ ਚੀਜ਼ਾਂ ਉਹ ਆਪ ਹੀ ਹੈ। ਇਹ ਉਹਨੇ ਸੰਸਾਰ ਸਾਜਿਆ, ਹੁਣ ਜਿਹੜਾ ਸਾਧਨ ਵੀ ਆਪ ਹੈ ਤੇ ਕਰਤਾ ਵੀ ਆਪ ਹੈ, ਉਹ ਕਿਸੇ ਚੀਜ਼ ਨੂੰ ਢਾਹ ਕੇ ਮੁੜ ਬਣਾਉਣਾ ਚਾਹੇ, ਜਿਹੜਾ ਰੂਪ ਦੇਣਾ ਚਾਹੇ, ਉਹਦੀ ਮਰਜ਼ੀ ਵੀ ਆਪਣੇ 'ਤੇ ਚੱਲਦੀ ਹੈ, ਕਿਸੇ ਤੋਂ ਰਾਏ ਨਹੀਂ ਲੈਂਦਾ, ਕਿਸੇ ਕੋਲੋਂ ਸਲਾਹ ਨਹੀਂ ਲੈਂਦਾ। ਉਹ ਕਿਸੇ ਚੀਜ਼ ਨੂੰ ਉਸਾਰ ਕੇ ਢਾਹ ਕੇ ਬਣਤਰ ਬਦਲ ਸਕਦਾ। ਹੁਣ ਇੱਥੇ ਫਿਰ ਉਹ ਲਫ਼ਜ਼ ਵਰਤਦੇ ਨੇ, ਕਹਿਣ ਲੱਗੇ ਮੈਂ ਸੁਣਿਆ ਤੂੰ ਕਰਨ ਕਾਰਨ ਸਭ ਆਪੇ ਹੈ, ਤੇ ਹੇ ਮੇਰੇ ਮਾਲਿਕ ਜਿਹੜੀ ਮੇਰੀ ਬਣਤਰ ਬਣੀ ਹੈ ਨਾ ਅੱਜ ਕੱਲ੍ਹ ਬੜੀ ਨਾਸਾਜ਼ ਹੈ, ਬੜੀ ਬਦਸੂਰਤ ਹੈ ਜਿਹੜੀ ਮੇਰੀ ਅੱਜ ਦੀ ਬਣਤਰ ਹੈ, ਬੜੀ ਬਦਸੂਰਤ ਹੈ। ਮੈਂ ਇੱਕ ਵਾਰ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਰੰਭ ਆਰੰਭ ਵਿੱਚ ਹੀ ਸ੍ਰੀ ਰਾਗ ਵਿੱਚ ਆਉਂਦਾ ਹੈ, ਉਹਦੇ ਅਰਥ ਕਰਨ ਲੱਗੇ ਹਾਂ ਅਸੀਂ ਗੁਰੂ ਨਾਨਕ ਦੇ ਇਤਿਹਾਸ ਦਾ ਹਿੱਸਾ ਬਣਾ ਦਿੰਦੇ ਹਾਂ ਵੀ ਗੁਰੂ ਨੇ ਆਪਣਾ ਇਹੋ ਜਿਹਾ ਰੂਪ ਬਣਾ ਲਿਆ, ਗਲ ਵਿੱਚ ਹੱਡੀਆਂ ਦੀ ਮਾਲਾ ਪਾ ਲਈ, ਕੁਝ ਕੂਕਰ ਮਗਰ ਛੱਡ ਲਿਆ, ਬਹੁਤ ਕੁਝ ਲਿਖਣੇ ਆ ਜਿਹੜਾ ਨਾਵਾਜਬ ਹੈ। ਗੁਰੂ ਐਸਾ ਨਹੀਂ, ਕਿਉਂਕਿ ਬਹੁਤ ਕੁਝ ਅੱਗੇ ਐਸਾ ਵੀ ਹੈ ਜਿਹੜਾ ਗੁਰੂ ਨਾਲ ਬਿਲਕੁਲ ਸੰਬੰਧ ਨਹੀਂ ਰੱਖਦਾ। ਸ਼ਬਦ ਹੈ ਧਨਕ ਰੂਪ ਰਹਾ ਕਰਤਾਰ, ਬੜਾ ਖੌਫਨਾਕ, ਮੈਂ ਪੱਤ ਕੀ ਪੰਧ ਨਾ ਕਰਨੀ ਕੀ ਕਾਰ ਉਹ ਵਿਗੜਾ ਰੂਪ ਰਹਾ ਵਿਕਰਾਲ। ਉਸ ਤੋਂ ਪਹਿਲਾਂ ਮੁੱਖ ਨਿੰਦਾ ਆਖਾਂ ਦਿਨ ਰਾਤ ਪਰ ਘਰ ਜੋਹੀ ਨੀਚ ਸੁਨਾਤ। ਇੱਕ ਗੁਰੂ ਥੋੜ੍ਹਾ ਆਖ ਸਕਦਾ ਆਪਣੇ ਆਪ। ਇੱਕ ਮਨੁੱਖ ਦੀ ਬਣਤਰ ਮਨੁੱਖ ਦੇ ਜੀਵਨ ਦਾ ਇੱਕ ਸਰੂਪ ਬਣ ਚੁੱਕਾ ਐਸਾ, ਤੇ ਗੁਰੂ ਉਸ ਸਰੂਪ ਨੂੰ ਬਿਆਨ ਕਰ ਰਿਹਾ ਆਪ ਮਨੁੱਖਤਾ ਦੇ ਵਿੱਚ ਖਲੋ ਕੇ। ਕਹਿਣ ਲੱਗਾ ਹੈ ਮੇਰੇ ਮਾਲਕ, ਅੱਜ ਸਾਡੀ ਭਾਵ ਮਾਨਵਤਾ ਦੀ ਮਨੁੱਖਤਾ ਦੀ ਇਹ ਹਾਲਤ ਹੋ ਗਈ। ਸਾਡੇ ਜੀਵਨ ਦਾ ਇਹ ਬਦਸੂਰਤ ਰੂਪ ਹੋ ਗਿਆ ਖਲੋਤੇ ਨੇ ਮਨੁੱਖਤਾ ਵਿੱਚ, ਕਿਉਂਕਿ ਗੁਰੂ ਨੇ ਜਿੰਨੀ ਅਰਦਾਸ ਕੀਤੀ ਐਜ ਏ ਮਾਨਵਤਾ ਕੀਤੀ ਹੈ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਦ ਦੁਆਰੇ ਉਭਰੇ ਤਿੱਥੇ ਲਿਓ ਉਬਾਰ। ਮਨੁੱਖੀ ਦਰਦ ਹਿਰਦੇ ਵਿੱਚ ਲੈ ਕੇ ਆਏ ਨੇ, ਇਸ ਲਈ ਮਨੁੱਖਤਾ ਵਿੱਚ ਖਲੋ ਕੇ ਅਰਦਾਸ ਕਰ ਰਹੇ ਨੇ, ਫਰਿਆਦ ਕਰ ਰਹੇ ਨੇ। ਇਸ ਲਈ ਇੱਥੇ ਵੀ ਇਹੋ ਮਸਲਾ ਹੈ ਮੇਰੇ ਮਾਲਕ, ਸੁਣੇ ਤੂੰ ਕਰਨ ਕਾਰਨ, ਤੂੰ ਕਰਤਾ ਵੀ ਹੈ, ਸਿਰਜਣਹਾਰ ਹੈ, ਬਣਾ ਸਕਣਾ, ਤੇ ਸਾਧਨ ਵੀ ਤੇਰੇ ਆਪਣੇ ਨੇ, ਤੂੰ ਬਾਹਰੋਂ ਕਿਤੋਂ ਨਹੀਂ ਲਿਆਉਣੇ, ਸਾਧਨ ਜਦੋਂ ਮਰਜ਼ੀ ਬਦਲ ਸਕਣਾ। ਤੇ ਮੇਰੇ ਹਾਲਤ ਵੱਲ ਵੇਖ, ਅੱਜ ਦੀ ਮਨੁੱਖੀ ਹਾਲਤ ਵੱਲ ਦੇਖ, ਮੇਰਾ ਜੀਵਨ ਬੜਾ ਬਦਸੂਰਤ ਹੋ ਚੁੱਕਾ ਹੈ, ਮੇਰਾ ਸਰੂਪ ਹੁਣ ਵਿਗੜਾ ਰੂਪ ਰਹਾ ਬਿਕਰਾਲ ਵਾਲੀ ਹਾਲਤ ਹੋ ਗਈ ਹੈ, ਐਸਾ ਸਰੂਪ ਬਣ ਚੁੱਕਾ ਹੈ। ਮੈਂ ਕਹਿੰਦਾ ਤੂੰ ਮੈਨੂੰ ਵੀ ਇੱਕ ਵਾਰ ਢਾਹ ਕੇ ਮੁੜ ਕਰ ਦੇ। ਲਓ ਕਰਨ ਕਾਰਨ ਜੋ ਹੋਇਆ ਤੇ ਸਮਰੱਥ ਕਰਨ ਕਾਰਨ ਹੋਇਆ। ਮੈਂ ਸੁਣਿਆ ਕਿ ਆਤ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ, ਤੇ ਇੱਥੇ ਵੀ ਇਸ ਸਵਈਏ ਦੇ ਆਰੰਭ ਵਿੱਚ ਵੀ, ਪਹਿਲੇ ਸਵਈਏ ਵਿੱਚ ਵੀ ਆਖਰੀ ਫਰਿਆਦ ਜਿਹੜੀ ਇਹਨਾਂ ਲਫਜ਼ਾਂ ਨਾਲ ਹੈ, ਕਾਰਨ ਕਰਨ ਸਮਰੱਥ ਸ੍ਰੀ ਧਾਰ, ਤੂੰ ਕਾਰਨ ਕਰਨ ਹੈ, ਸਿਰਜਣਹਾਰ ਹੈ, ਤੇਰੇ ਸਾਧਨ ਵੀ ਆਪਣੇ ਨੇ, ਤੇ ਜੇ ਤੂੰ ਭਲਾ ਬਖਸ਼ਿਸ਼ ਕਰ ਦੇਵੇਂ, ਰਹਿਮਤ ਕਰੇ, ਮੇਰੀ ਬਦਸੂਰਤੀ ਵੇਖ ਕੇ ਮੈਨੂੰ ਦਰ ਤੋਂ ਧੱਕਣ ਦੀ ਬਜਾਏ ਆਪਣੇ ਕੋਲ ਰੱਖ ਲੈ, ਤੇ ਆਪਣੇ ਸਾਧਨਾਂ ਨਾਲ ਮੁੜ ਮੈਨੂੰ ਘੜਨਾ ਸ਼ੁਰੂ ਕਰ ਦੇ। ਹੈ ਜੀਵਨ ਘੜਨਾ ਤਾਂ ਤੇਰੇ ਹੱਥ ਹੈ, ਜੇ ਮੈਂ ਵਿਗਾੜ ਬੈਠਾ ਤੇ ਮੈਂ ਚਾਹੁੰਦਾ ਤੂੰ ਸਾਧਨ ਬਦਲ ਦੇ, ਜਿੱਥੇ ਕੁਸੰਗਤ ਸੀ ਉੱਥੇ ਸਾਧ ਸੰਗਤ ਲੈ ਆ, ਜਿੱਥੇ ਝੂਠ ਦਾ ਕਲੰਕ ਸੀ ਉੱਥੇ ਸੱਚ ਦਾ ਨਾਮ ਦਾ ਸਰੂਪ ਲੈ ਆ, ਰੰਗ ਲੈ ਆ। ਮੈਂ ਚਾਹੁੰਦਾ ਮੇਰਾ ਉਹ ਬਦਸੂਰਤ ਜੀਵਨ ਨਵੇਂ ਸਿਰਿਓਂ ਕੱਢ ਦੇ, ਤੂੰ ਕਰਨ ਕਾਰਨ ਹੈ। ਜੇ ਤੂੰ ਮੇਰੇ ਤੇ ਨਾਰਾਜ਼ ਹੋਣ ਲੱਗਿਓ, ਮੇਰੀ ਬਦਸੂਰਤੀ ਵੇਖ ਕੇ ਮੈਨੂੰ ਦਰ ਤੋਂ ਧੱਕਣ ਲੱਗਿਓ, ਤੇ ਮੈਂ ਕਿੱਥੇ ਜਾਵਾਂਗਾ, ਕਿਸੇ ਹੋਰ ਕੋਲ ਤੇ ਤਾਕਤ ਨਹੀਂ ਕੋਈ ਢਾਹ ਕੇ ਉਸਾਰ ਦੇਵੇ, ਕਿਸੇ ਹੋਰ ਕੋਲ ਤੇ ਸ਼ਕਤੀ ਨਹੀਂ। ਮੇਰਾ ਰੂਪ ਬਦਲਦਾ, ਮੇਰਾ ਬਦਲਦਾ ਰੂਪ ਤੇਰੇ ਹੱਥ ਹੈ। ਇੱਕ ਵਾਰ ਕੀਤੀ ਸੀ ਗੁਰੂ ਇਨਕਲਾਬ ਲਿਆਉਂਦਾ, ਪਿਛਲੇ ਦਿਨਾਂ ਤੁਕ ਵੀ ਆਈ ਸੀ, ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ, ਖਰੇ ਖਜਾਨੇ ਪਾਈਏ ਖੋਟੇ ਸੁੱਟੀਏ ਬਾਹਰ ਵਾਰ, ਖੋਟੇ ਸੱਚੀ ਦਰਗੇ ਸੁੱਟੀਏ ਕਿਸ ਆਗੇ ਕਰੇ ਪੁਕਾਰ। ਜੇ ਬਦਸੂਰਤ ਜੇ ਖੋਟੇ ਦਰਗਾਹ ਵਿੱਚੋਂ ਸੁੱਟ ਦਿੱਤੇ ਜਾਣ ਤਾਂ ਕਿੱਥੇ ਜਾਣ, ਕਿਸ ਅੱਗੇ ਕਰੇ ਪੁਕਾਰ। ਕਹਿਣ ਲੱਗੇ ਸਤਿਗੁਰ ਪਿੱਛੇ ਭੱਜ ਪਵੇ, ਉਹਦੇ ਸਰਗੁਣ ਸਰੂਪ ਕੋਲ ਆ ਜਾਣ, ਸਤਿਗੁਰ ਪਿੱਛੇ ਭੱਜ ਪਵੇ। ਇਹ ਕਰਨੀ ਸਾਰ ਕਿਉਂ, ਕਿਉਂਕਿ ਕਾਰਨ ਕਰਨ ਸਮਰੱਥ ਸ੍ਰੀ ਧਰ, ਉਹ ਢਾਹ ਕੇ ਉਸਾਰਦਾ। ਜਿਹੜਾ ਅਸੀਂ ਲਫ਼ਜ਼ ਆਮ ਪੜ੍ਹਨੇ ਹਾਂ ਸਤਿਗੁਰ ਮੇਰਾ ਮਾਰ ਜੀ ਵਾਲੇ, ਉਹ ਕੀ ਹੈ, ਕੁਝ ਖਤਮ ਕਰਦਾ, ਕੁਝ ਬਣਾਉਂਦਾ। ਕਿਸੇ ਬੂਟੇ ਨੂੰ ਲਾਉਣ ਲਈ ਕੁਝ ਬੂਟੇ ਪੱਟਣੇ ਪੈਂਦੇ ਨੇ, ਪਿਛਲੇ ਦਿਨਾਂ 'ਚ ਵੀ ਇਹ ਖਿਆਲ ਆਇਆ ਸੀ। ਤੇ ਮਾਲੀ ਬੂਟੇ ਲਗਾਉਣ ਲਈ ਰੱਖਿਆ ਪਰ ਲਗਾਉਣ ਤੋਂ ਪਹਿਲਾਂ ਪੱਟਦਾ ਹੈ। ਕਈ ਘਾਹ ਦੀਆਂ ਚੜਾਉਣ ਕਈ ਬੇਲੋੜੇ ਬੂਟੇ ਪੱਟਦਾ ਤਾਂ ਇੱਕ ਬੂਟਾ ਲਾਉਂਦਾ ਉਹਦਾ ਹੈ ਢਾ ਕੇ ਉਸਾਰਨਾ ਮਾਰ ਕੇ ਜੀਵਾ ਲੈਣਾ। ਤੇ ਹੇ ਮੇਰੇ ਸਤਿਗੁਰੂ ਹੇ ਮੇਰੇ ਰੱਬ ਕਰ ਰਹਿਮਤ ਮੇਰਾ ਜੀਵਨ ਜਿਹੜਾ ਬਦਸੂਰਤ ਹੋ ਚੁੱਕਾ ਹੈ ਮੇਰਾ ਸਰੂਪ ਜਿਹੜਾ ਬਦਸੂਰਤ ਹੋ ਚੁੱਕਾ ਹੈ ਉਹਨੂੰ ਢਾਹ ਦੇ। ਤੂੰ ਕਾਰਨ ਕਰਨ ਸਮਰੱਥ ਹੈ ਉਹਨੂੰ ਢਾਹ ਦੇ ਤੇ ਉਹਦੀ ਥਾਵੇਂ ਮੇਰਾ ਖੂਬਸੂਰਤ ਜੀਵਨ ਉਸਾਰ ਦੇ ਮੈਨੂੰ ਨਵਾਂ ਰੂਪ ਦੇ ਦੇ ਮੈਨੂੰ ਨਵੀਂ ਸਿਹਤ ਦੇ ਦੇ ਨਵੀਂ ਸ਼ਕਤੀ ਦੇ ਦੇ ਤੇਰੇ ਹੱਥ ਹੈ। ਲੈ ਮੈਂ ਆਪਣਾ ਬਦਸੂਰਤ ਜੀਵਨ ਤੇਰੇ ਸਾਹਮਣੇ ਲੈ ਆਉਣਾ ਲੈ ਆਉਣਾ। ਉਹ ਕੀ ਹੈ ਕਾਚੀ ਦੇਹ ਇਹ ਮੇਰਾ ਸਰੂਪ ਹੈ ਤੇ ਅਖੀਰ ਤੇ ਇੱਕ ਅਰਦਾਸ ਹੈ ਤੂੰ ਕਰਨ ਕਰਨ ਸਮਰੱਥ ਹੈ ਮੇਰੀ ਇਹ ਸ਼ਕਲ ਵੇਖ ਕੇ ਮੈਨੂੰ ਦਰ ਤੂੰ ਤੱਕੀ ਨਾ ਮੇਰੇ ਕੋਲ ਤਾਂ ਕੁਝ ਵੀ ਨਹੀਂ ਖੂਬਸੂਰਤੀ ਤਾਂ ਚਿਹਰੀ ਕੋਈ ਨਹੀਂ ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨਾ ਮੇਰਾ ਕਿਛ ਢੰਗ ਨਾ ਮੇਰਾ ਕਿਆ ਮੂੰਹ ਲੈ ਬੋਲੇ ਗੁਣ ਬਿਹੂਨ ਨਾਮ ਜਪਿਆ ਨਹੀਂ ਤੇਰਾ ਕਿੱਥੇ ਜਾ ਲੈ ਹੁਣ ਵਾਲਾ ਮੇਰਾ ਸਰੂਪ ਮੈਂ ਤੇਰੇ ਸਾਹਮਣੇ ਲੈ ਆਉਣਾ ਉਹ ਹੈ ਕਾਚੀ ਦੇਹ ਮੋਹ ਫੁਨ ਬਾਂਧੀ ਇਹਦੇ ਕੱਚੀ ਮਿਥਿਆ ਜਿੰਦਾ ਇੱਕ ਪਲ ਭਰੋਸਾ ਨਹੀਂ ਤੇ ਮੈਂ ਇਹਨੂੰ ਮੋਹ ਨਾਲ ਬੰਨ ਲਿਆ ਹੈ ਪਕੜ ਕੀਤੀ ਮੋਹ ਦਾ ਅਰਥ ਹੈ ਪਕੜਨਾ ਜਿਹੜਾ ਛੱਡਣ ਨੂੰ ਚਿੱਤ ਨਾ ਕਰੇ। ਮੋਹ ਤੇ ਲੋਭ ਦੋ ਲਫ਼ਜ਼ ਬਿਲਕੁਲ ਨੇੜੇ ਦੇ ਨੇੜੇ ਦੇ ਨੇ ਫਰਕ ਲੋਭ ਕਹਿੰਦਾ ਕੁਛ ਮਿਲ ਜਾਏ ਤੇ ਮੋਹ ਕਹਿੰਦਾ ਜੋ ਮਿਲ ਗਿਆ ਇਹਨੂੰ ਛੱਡਾਂ ਨਾ ਆ ਦੋਵਾਂ ਵਿੱਚ ਫਰਕ ਹੈ। ਸੋਚੋ ਲੋਭ ਦੇ ਕੋਲ ਕੁਛ ਨਾ ਹੋਵੇ ਨਾ ਉਹ ਕਹਿੰਦਾ ਹੋਰ ਆਵੇ ਲੋਭ ਕਹਿੰਦਾ ਕੁਛ ਆਵੇ ਤੇ ਮੋਹ ਕਹਿੰਦਾ ਜੋ ਆਇਆ ਇਹ ਜਾਵੇ ਨਾ। ਸੰਸਾਰ ਦਾ ਜਿੰਨਾ ਤਨਾਜ਼ਾ ਹੈ ਅਜੋਕੀ ਦੁਨੀਆ ਦਾ ਜਿੰਨਾ ਦੁਖਾਂਤ ਹੈ ਇਹਨਾਂ ਦੋ ਚੀਜ਼ਾਂ 'ਤੇ ਖੜਾ ਹੈ। ਮਨੁੱਖ ਸੰਸਾਰ ਦਾ ਸਭ ਕੁਛ ਪ੍ਰਾਪਤ ਕਰ ਲੈਣਾ ਚਾਹੁੰਦਾ ਇਹ ਲੋਭ ਹੈ ਤੇ ਲੋਭ ਦੀ ਕੋਈ ਸੀਮਾ ਨਹੀਂ ਰਹੀ ਲੋਭ ਦਾ ਕੋਈ ਟਿਕਾਣਾ ਨਹੀਂ ਰਿਹਾ। ਤੇ ਅਗਲਾ ਹਿੱਸਾ ਹੈ ਮੋਹ ਦਾ ਜਿਹੜੀ ਚੀਜ਼ ਇਹਦੇ ਹੱਥ ਆ ਜਾਏ ਉਹ ਛੱਡਣਾ ਨਹੀਂ ਚਾਹੁੰਦਾ। ਇਹ ਦੋ ਚੀਜ਼ਾਂ ਹੀ ਸੰਸਾਰ ਦਾ ਦੁਖਾਂਤ ਨੇ ਭਾਵੇਂ ਧਰਮ ਦੀ ਦੁਨੀਆ 'ਚ ਵੇਖ ਲਓ ਭਾਵੇਂ ਸਿਆਸਤ ਦੀ ਦੁਨੀਆ ਵਿੱਚ ਦੇਖ ਲਓ ਭਾਵੇਂ ਆਰਥਿਕ ਦੁਨੀਆ ਵਿੱਚ ਦੇਖ ਲਓ ਭਾਵੇਂ ਭਾਈਚਾਰਕ ਦੁਨੀਆ ਵਿੱਚ ਦੇਖ ਲਓ ਜਿੰਨੇ ਸੰਪਦਾ ਦੇ ਝਗੜੇ ਨੇ ਜਿੰਨੇ ਸੰਸਾਰ ਦੀ ਸਤਾ ਦੇ ਝਗੜੇ ਨੇ ਸਾਰੇ ਇਹਨਾਂ ਦੋ ਚੀਜ਼ਾਂ 'ਤੇ ਖਲੋਤੇ ਨੇ ਲੋਭ ਅਤੇ ਮੋਹ। ਲੋਭ ਕੁਝ ਪ੍ਰਾਪਤ ਹੋ ਜਾਏ ਕੁਝ ਹੱਥ ਆ ਜਾਏ ਤੇ ਮੋਹ ਜੋ ਕੁਝ ਹੱਥ ਆ ਗਿਆ ਕਦੇ ਛੱਡਣਾ ਨਾ ਪਵੇ ਮੋਹ ਦਾ ਅਰਥ ਹੈ ਪਕੜਨਾ। ਹੁਣ ਗੁਰੂ ਇੱਥੇ ਇਹ ਕਹਿ ਰਹੇ ਨੇ ਇੱਕ ਐਗਜ਼ਾਮਪਲ ਦੇ ਰਹੇ ਨੇ ਕਹਿੰਦੇ ਨੇ ਮੋਹ ਦਾ ਇੱਕ ਰੂਪ ਹੈ ਪਹਿਲਾਂ ਜਿਹੜਾ ਆਮ ਜੀਵਨ ਵਿੱਚ ਹੈ ਉਹ ਹੈ ਸਰੀਰ ਨਾਲ ਮੋਹ ਕਾਚੀ ਦੇਹ ਨਾਲ ਮੋਹ। ਮਨੁੱਖ ਇਹਨੂੰ ਵੀ ਨਹੀਂ ਛੱਡਣਾ ਚਾਹੁੰਦਾ ਮੇਰੀ ਵੀ ਤੁਕਾਈ ਸੀ ਕਈ ਖਿਆਲ ਕਰਿਓ ਸਦੋ ਇਹ ਤਨ ਮਿਥਿਆ ਜਾਣੂ ਜਾਂ ਭੀਤਰ ਜੋ ਰਾਮ ਬਸ ਜਿੰਨੀ ਦੇਰ ਮਨੁੱਖ ਤਨ ਦੀ ਸਤਾ 'ਤੇ ਸਾਰਾ ਜੀਵਨ ਗੁਜ਼ਾਰ ਰਿਹਾ ਉਹ ਮੋਹ ਤਨ ਨਾਲ ਪੈਦਾ ਹੋ ਰਿਹਾ। ਮੈਂ ਅਰਜ਼ ਕੀਤੀ ਸੀ ਜੋ ਕੁਝ ਵੀ ਮਨੁੱਖ ਕਰ ਰਿਹਾ ਹੈ ਉਹ ਕੇਵਲ ਤਨ 'ਤੇ ਆਧਾਰਿਤ ਕਰ ਰਿਹਾ ਕੱਪੜੇ ਸਿਲਾਉਣੇ ਨੇ ਤਨ ਲਈ ਮਕਾਨ ਬਣਾਉਣਾ ਹੈ ਅਤੇ ਤਨ ਨੇ ਰਹਿਣਾ ਜੇ ਕਾਰ ਖਰੀਦਣੀ ਹੈ ਤੇ ਤਨ ਨੇ ਉਹਦੇ ਵਿੱਚ ਸਫ਼ਰ ਕਰਨਾ। ਮੈਂ ਅਰਜ਼ ਕੀਤੀ ਸੀ ਮਨ ਨੂੰ ਕਾਰ ਦੀ ਕੀ ਲੋੜ ਹੈ, ਉਹ ਤਾਂ ਪਲਾਂ ਵਿੱਚ ਬਿਨਾਂ ਕਿਸੇ ਹਵਾਈ ਜਹਾਜ਼ ਦੇ ਪਲਾਂ ਵਿੱਚ ਜਿੱਥੇ ਮਰਜ਼ੀ ਪਹੁੰਚ ਜਾਂਦਾ। ਕਾਰ ਉਹਦੇ ਲਈ ਥੋੜ੍ਹੋ ਖਰੀਦੀ ਹੈ, ਤਨ ਲਈ। ਭੋਜਨ ਛਕਣਾ ਹੈ, ਜਿੰਨਾ ਭੋਜਨ ਬਣਦਾ, ਜਿੰਨੇ ਬਾਜ਼ਾਰਾਂ ਵਿੱਚ ਫੂਡ ਵਿਕਦੇ ਨੇ, ਸਭ ਤਨ ਲਈ। ਮਨੁੱਖ ਜੋ ਕੁਝ ਵੀ ਕਰ ਰਿਹਾ ਹੈ ਉਹ ਤਨ ਲਈ ਕਰ ਰਿਹਾ ਹੈ। ਇਸ ਲਈ ਜਿਹਦੇ ਲਈ ਮਨੁੱਖ ਜਿਸ ਦੇ ਆਧਾਰ 'ਤੇ ਜੀਉ ਰਿਹਾ ਹੋਵੇ ਉਹਦੇ ਨਾਲ ਮੋਹ ਪੈਦਾ ਹੋ ਜਾਂਦਾ ਹੈ, ਉਹਦੀ ਵੀ ਪਕੜ ਹੋ ਜਾਂਦੀ। ਅਤੇ ਗੁਰੂ ਕਹਿੰਦੇ ਨੇ ਕਾਚੀ ਦੇਹ, ਹਾਲਾਂਕਿ ਦੇਹ ਕੱਚੀ ਹੈ, ਕਾਚ ਗਗਰੀਆ ਅਮਜਰੀਆ, ਹਾਲਾਂਕਿ ਦੇਹ ਨੇ ਹਮੇਸ਼ਾ ਨਹੀਂ ਰਹਿਣਾ। ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਾ ਕੁ ਲਾਗੇ ਠਣਕਾ, ਇੰਨੇ ਹੋਸਪਿਟਲ, ਇੰਨੇ ਡਾਕਟਰ, ਇੰਨੀਆਂ ਕੀਮਤੀ ਮੈਡੀਸਨ ਹੁੰਦਿਆਂ ਹੋਇਆਂ ਸੰਸਾਰ ਦੇ ਅੰਦਰੋਂ ਮੌਤ ਮਨੁੱਖ ਨਹੀਂ ਮਿਟਾ ਸਕਿਆ। ਇਹ ਤਣ ਜਾਏਗਾ, ਬਾਬਾ ਫਰੀਦ ਨੇ ਚੈਲੰਜ ਕਰ ਦਿੱਤਾ, ਇਹ ਤਣ ਜਾਏਗਾ। ਸਖੋ ਤਾਲੇ ਹੋ ਬਹੋਰ, ਇਸ ਤਨ ਨੇ ਨਹੀਂ ਰਹਿਣਾ। ਇਸ ਤਨ ਹਣਕੋ ਕਿਆ ਗਰਮਈਆ, ਗੁਰੂ ਕਹਿੰਦੇ ਨੇ ਇੰਨਾ ਕੱਚਾ ਹੋਣ ਦੇ ਬਾਵਜੂਦ ਇਤਨਾ ਕੁ ਲਾਗੇ ਠਣਕਾ, ਥੋੜ੍ਹੀ ਜਿਹੀ ਆਹਟ ਨਾਲ ਟੁੱਟ ਜਾਣ ਵਾਲਾ ਘੜਾ, ਉਹਦੇ ਨਾਲ ਵੀ ਇਹ ਮੋਹ ਪਾਈ ਬੈਠਾ। ਕਾਚੀ ਦੇਹ ਮੋਹ ਫੁਨ ਬਾਂਧੀ, ਮੋਹ ਫੁਨ ਬਾਂਧੀ। ਤੇ ਮੋਹ ਇੱਕ ਉਹ ਚੀਜ਼ ਹੈ ਜਦੋਂ ਕਿਸੇ ਚੀਜ਼ ਨਾਲ ਪਕੜ ਹੋ ਜਾਏ ਨਾ, ਉਹਨੂੰ ਸੰਭਾਲਣ ਲਈ, ਉਹਨੂੰ ਰੱਖਣ ਲਈ ਮਨੁੱਖ ਕਿਸੇ ਦਾ ਵੀ ਵਫ਼ਾਦਾਰ ਨਹੀਂ ਰਹਿੰਦਾ। ਜਿਹਦੇ ਅੰਦਰ ਮੋਹ ਦਾ ਹਿੱਸਾ ਆ ਜਾਏ ਨਾ, ਫਿਰ ਕੇਵਲ ਉਹਦਾ ਸੰਪੂਰਨ ਜੀਵਨ ਦਾ ਕੇਂਦਰ ਉਹ ਵਸਤੂ ਬਣ ਜਾਂਦੀ ਹੈ। ਉਹਦੇ ਤੋਂ ਬਿਨਾਂ ਉਹਦਾ ਕੋਈ ਰਿਸ਼ਤਾ ਨਹੀਂ ਰਹਿੰਦਾ, ਕੋਈ ਉਹਦਾ ਪਿਆਰ ਨਹੀਂ ਰਹਿੰਦਾ, ਕੋਈ ਵਫ਼ਾਦਾਰੀ ਨਹੀਂ ਰਹਿੰਦੀ। ਫਿਰ ਉਹ ਦੁਰਜਨ ਹੋ ਜਾਂਦਾ, ਦੁਖੀ ਹੋ ਜਾਂਦਾ, ਫਿਰ ਉਹ ਆਤਮਿਕ ਤੌਰ 'ਤੇ ਕਠੋਰ ਹੋ ਜਾਂਦਾ। ਮੋਹ ਹੈ ਨਾ, ਪੈਸੇ ਨਾਲ ਮੋਹ ਹੋਵੇ, ਦੌਲਤ ਨਾਲ ਮੋਹ ਹੋਵੇ, ਪਰਿਵਾਰ ਨਾਲ ਮੋਹ ਹੋਵੇ, ਕਿਸੇ ਸਤਾ ਨਾਲ ਮੋਹ ਹੋਵੇ, ਉਹਦੇ ਸਾਹਮਣੇ ਭਾਵੇਂ ਦੂਜਾ ਕੋਈ ਰੁੱਲ ਰਿਹਾ, ਉਹਦੀ ਮਦਦ ਨਹੀਂ ਕਰ ਸਕਦਾ, ਕਿਉਂਕਿ ਜੇ ਮਦਦ ਕਰੇਗਾ ਕੁਝ ਦੇਣਾ ਪਏਗਾ। ਅੱਜ ਕੀ ਹਿੰਦੁਸਤਾਨ ਅੰਦਰ ਦੌਲਤਮੰਦ ਘੱਟ ਨੇ? ਐਸੇ ਲੋਕ ਨੇ ਜਿਹਨਾਂ ਕੋਲ ਪੈਸਾ ਸੰਭਾਲਿਆ ਨਹੀਂ ਜਾਂਦਾ, ਦਿਨ ਰਾਤ ਵਿਚਾਰੇ ਲੁਕਾਉਂਦੇ ਫਿਰਦੇ ਨੇ, ਛੁਪਾਉਂਦੇ ਫਿਰਦੇ ਨੇ। ਦੌਲਤ ਦੀ ਕੋਈ ਘਾਟ ਨਹੀਂ, ਪਰ ਇਹ ਖਿਆਲ ਕਰਿਓ ਗਰੀਬੀ ਦੀ ਵੀ ਕੋਈ ਘਾਟ ਨਹੀਂ। ਜੇ ਦੌਲਤਮੰਦਾਂ ਦੀ ਹਿੰਦੁਸਤਾਨ ਵਿੱਚ ਕੋਈ ਘਾਟ ਨਹੀਂ ਤਾਂ ਗਰੀਬ ਦੀ ਵੀ ਕੋਈ ਘਾਟ ਨਹੀਂ। ਦਰ ਦਰ 'ਤੇ ਭਟਕਣ ਵਾਲੇ, ਜਿਹਨਾਂ ਨੂੰ ਰੱਜ ਰੋਟੀ ਨਹੀਂ ਮਿਲਦੀ, ਜਿਨ੍ਹਾਂ ਦੇ ਬੱਚੇ ਛੋਟੀਆਂ ਛੋਟੀਆਂ ਬਿਮਾਰੀਆਂ ਵਿੱਚ ਗ੍ਰਸੇ ਹੋਏ ਕੇਵਲ ਇਲਾਜ ਤੋਂ ਮਰ ਜਾਂਦੇ ਨੇ, ਆਪਸ ਵਿੱਚ ਵੰਡ ਨਹੀਂ ਸਕਦੇ। ਜਿਹਦੇ ਕੋਲ ਜ਼ਿਆਦਾ ਹੈ, ਜਿਹਨੂੰ ਸੰਭਾਲਣਾ ਔਖਾ ਹੋਇਆ, ਜਿਹੜਾ ਜਿਹਨੂੰ ਸੰਭਾਲਣ ਦੀ ਦਿਨ ਰਾਤ ਚਿੰਤਾ ਖਾਈ ਜਾਂਦੀ, ਜਿਸ ਨੂੰ ਇਸ ਲਈ ਨੀਂਦ ਨਹੀਂ ਆਉਂਦੀ ਕਿ ਟੈਕਸ ਵਾਲਿਆਂ ਦਾ ਛਾਪਾ ਨਾ ਪੈ ਜਾਏ, ਭਲਾ ਜੇ ਭਲਾ ਉਹਨਾਂ ਗਰੀਬਾਂ ਨੂੰ ਥੋੜ੍ਹਾ ਬਾਲਾ ਵੰਡ ਦੇਵੇ, ਉਹ ਵੀ ਸੁਖੀ ਹੋ ਜਾਣ, ਉਹਨਾਂ ਨੂੰ ਵੀ ਰਾਤ ਨੂੰ ਚੈਨ ਦੀ ਨੀਂਦ ਆ ਜਾਏ। ਪਰ ਨਹੀਂ, ਮੋਹ ਫੁਨ ਕਰਦੀ, ਜਿਹੜੀ ਚੀਜ਼ ਆ ਗਈ ਪਕੜ ਆਉਂਦੀ, ਜਿਹੜੀ ਚੀਜ਼ ਮਿਲ ਗਈ ਉਹ ਛੱਡੀ ਨਹੀਂ ਜਾ ਸਕਦੀ, ਹੁਣ ਉਹ ਕਠੋਰ ਵੀ ਹੋ ਗਿਆ। ਉਹਦੇ ਸਾਹਮਣੇ ਕੋਈ ਬੱਚਾ ਭੁੱਖਾ ਮਰ ਰਿਹਾ, ਉਹਦੇ ਸਾਹਮਣੇ ਕੋਈ ਗਰੀਬ ਆਤਮਦਾਹ ਕਰ ਰਿਹਾ, ਆਤਮ ਹੱਤਿਆ ਕਰ ਰਿਹਾ, ਪਰ ਉਹ ਆਪਣੀ ਦੌਲਤ ਦੇ ਬਹਾਨੇ ਬੇਸ਼ੱਕ ਆਪ ਬੇਚੈਨ ਹੈ, ਪਰ ਉਹਦੇ ਵਿੱਚੋਂ ਘਟਾ ਨਹੀਂ ਸਕਦਾ, ਕਠੋਰ ਵੀ ਹੋ ਗਿਆ, ਕਿਉਂਕਿ ਮੋਹ ਵਿੱਚ ਕਠੋਰਤਾ ਆ ਜਾਂਦੀ। ਕਠੋਰ ਦਾ ਮਤਲਬ ਹੁੰਦਾ ਕਿਸੇ 'ਤੇ ਤਰਸ ਨਾ ਹੋਣਾ, ਮਨ ਇੰਨਾ ਮਜ਼ਬੂਤ ਹੋ ਜਾਣਾ, ਕਿਸੇ 'ਤੇ ਦਇਆ ਨਾ ਆਉਣੀ, ਉਹਨੂੰ ਕਹਿੰਦੇ ਨੇ ਇਹ ਕਠੋਰ ਹੈ, ਭਾਵ ਪੱਥਰ ਦਿਲ ਹੋ ਗਿਆ। ਗੁਰੂ ਕਹਿੰਦੇ ਨੇ ਮੋਹ ਨੇ ਇਹੋ ਜਿਹਾ ਪੱਥਰ ਦਿਲ ਕਰ ਦਿੱਤਾ, ਕਠੋਰ ਕੁਚੀਲ ਮੈਲਾ, ਕਿਉਂਕਿ ਜੋ ਕੁਝ ਉਸਨੇ ਇਕੱਤਰ ਕੀਤਾ ਨਾ, ਜਿਹਨੂੰ ਫੜ ਕੇ ਬੈਠਾ ਉਹ ਐਵੇਂ ਨਹੀਂ ਹੋਇਆ ਪਾਪਾਂ ਬਾਝੋਂ ਹੋਵੇ ਨਾ, ਕੋਈ ਨਾ ਕੋਈ ਪਾਪ, ਕੋਈ ਨਾ ਕੋਈ ਕਰਪਸ਼ਨ, ਕਿਸੇ ਦਾ ਕੋਈ ਹੱਕ ਮਾਰ ਕੇ ਖਾਣਾ, ਇਹ ਸਾਰਾ ਕੁਝ ਉਹਦੇ ਸਾਧਨ ਸਨ ਜਿਹਦੇ ਰਾਹੀਂ ਉਹਨੇ ਇਕੱਤਰ ਕੀਤਾ। ਇਸ ਲਈ ਉਹ ਪਾਪਾਂ ਦੀ ਮੈਲ ਨਾਲ ਮੈਲਾ ਵੀ ਹੋ ਗਿਆ, ਫੁਚੀਲ ਮੈਲਾ। ਗੁਰੂ ਨੇ ਬਾਣੀ ਵਿੱਚ ਇਸੇ ਲਈ ਪਾਪ ਨੂੰ ਮੈਲ ਆਖਿਆ।
ਭਰੀਏ ਮਤ ਪਾਪਾਂ ਕੇ ਸੰਗ, ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇ ਕੇ ਰੰਗ।
ਉੱਥੇ ਕੁਚੀਲ ਹੋ ਗਿਆ ਕਿ ਕੁਗਿਆਨੀ ਦਾ ਮਤਲਬ ਬਿਨਾਂ ਗਿਆਨ ਤੋਂ, ਗਿਆਨ ਰਹਿਤ। ਹੁਣ ਉਹਨੂੰ ਇਹ ਦਿਸਦਾ ਸੁੱਝਦਾ ਵੀ ਨਹੀਂ ਵੀ ਮੈਂ ਆਪ ਵੀ ਦੁਖੀ ਪਿਆ ਹੁੰਦਾ, ਲੋਕ ਵੀ ਮੇਰੇ ਸਾਹਮਣੇ ਦੁਖੀ ਨੇ, ਜੇ ਮੈਂ ਥੋੜ੍ਹੀ ਜਿਹੀ ਵਿਸ਼ਾਲਤਾ ਇਹ ਮੋਹ ਛੱਡ ਦਿਆਂ ਤਾਂ ਮੈਂ ਵੀ ਸੁਖੀ ਹੋ ਸਕਣਾ, ਇਹ ਵੀ ਸੁਖੀ ਹੋ ਸਕਦੇ ਨੇ, ਪਰ ਨਹੀਂ। ਕਹਿੰਦੇ ਧਾਵਤ ਭਰਮਤ ਰਹਿਣ ਨਹੀਂ ਪਾਵਤ, ਦਿਨ ਰਾਤ ਭਰਮ ਰਿਹਾ। ਪਿਛਲੇ ਦਿਹਾੜਿਆਂ ਵਿੱਚ ਇੱਕ ਸ਼ਬਦ ਆਇਆ ਸੀ, ਧਾਵਤ ਕੋ ਧਾਵੈ ਬਹੁ ਪਾਤੀ। ਜਦੋਂ ਕਿਸੇ ਦੌੜੀ ਜਾਂਦੀ ਚੀਜ਼ ਨਾਲ ਸੰਬੰਧ ਪੈਦਾ ਕਰਨਾ ਹੋਵੇ, ਕਿਸੇ ਦੌੜੇ ਜਾਂਦੇ ਮਨੁੱਖ ਨਾਲ ਦੋ ਗੱਲਾਂ ਕਰਨੀਆਂ ਹੋਣ, ਤੁਹਾਨੂੰ ਨਾਲ ਬਰਾਬਰ ਦੌੜਨਾ ਪਏਗਾ, ਨਹੀਂ ਤਾਂ ਗੱਲ ਨਹੀਂ ਕਰ ਸਕੋਗੇ। ਤੇ ਜੇ ਕਿਸੇ ਬੈਠੇ ਹੋਏ ਮਨੁੱਖ ਨਾਲ, ਟਿਕਾਣੇ 'ਤੇ ਬੈਠੇ ਹੋਏ ਮਨੁੱਖ ਨਾਲ ਚਾਰ ਗੱਲਾਂ ਕਰਨੀਆਂ ਹੋਣਗੀਆਂ, ਉਹਦੇ ਕੋਲ ਬੈਠਣਾ ਪਏਗਾ। ਤੁਸੀਂ ਇਹ ਨਹੀਂ ਕਰ ਸਕਦੇ ਵੀ ਮੈਂ ਦੌੜਿਆ ਜਾਣਾ ਤੂੰ ਘਰ ਬੈਠਾ ਰਹੋ, ਗੱਲ ਹੋ ਜਾਏ। ਗੁਰੂ ਕਹਿੰਦੇ ਨੇ ਪ੍ਰਭੂ ਜਿਹੜਾ ਹੈ ਉਹ ਸਿਧਾਸਨ ਹੈ, ਪ੍ਰਭੂ ਦੌੜਦਾ ਨਹੀਂ, ਆਵੇ ਨਾ ਜਾਵੇ, ਸੰਗੇ ਸਮਾਵੇ, ਅਸਥਿਰ ਜਾਕਾ ਥਾਨ ਹੈ, ਉਹ ਸਥਿਰ ਰਹਿਣ ਵਾਲਾ। ਇਸ ਲਈ ਰੱਬ ਨਾਲ ਸਾਂਝ ਪੈਦਾ ਕਰਨੀ ਹੋਵੇ ਤੈਨੂੰ ਸਥਿਰ ਰਹਿਣਾ ਪਏਗਾ, ਇਕਾਗਰਤਾ ਦੀ ਲੋੜ ਹੈ। ਆਪਾਂ ਕਿਉਂ ਕਹਿੰਦੇ ਹਾਂ ਭਗਤੀ ਲਈ ਇਕਾਗਰਤਾ ਦੀ ਲੋੜ ਹੈ, ਕਿਉਂਕਿ ਇਕਾਗਰ ਪ੍ਰਭੂ ਨਾਲ ਜੁੜਨਾ, ਉਹਨੇ ਦੌੜ ਨਹੀਂ ਲਾਉਣੀ, ਉਹਨੂੰ ਦੌੜਨ ਦੀ ਲੋੜ ਨਹੀਂ। ਇਸ ਲਈ ਉਹਦੇ ਨਾਲ ਸੰਬੰਧ ਕਾਇਮ ਕਰਨ ਵਾਸਤੇ ਤੈਨੂੰ ਵੀ ਇਕਾਗਰ ਹੋਣਾ ਪੈਂਦਾ। ਤੇ ਧਨ ਜਿਹੜਾ ਦੌਲਤ, ਸੰਸਾਰਕ ਧਨ ਜਿਹੜਾ ਹੈ, ਉਹ ਕਦੀ ਇੱਕ ਥਾਂ ਟਿਕਦਾ ਨਹੀਂ, ਉਹ ਦੌੜਿਆ ਜਾਂਦਾ। ਮੈਂ ਇੱਕ ਵਾਰ ਕੀਤੀ ਸੀ, ਅਸੀਂ ਤਾਲੇ ਕਿਉਂ ਮਾਰਨੇ ਹਾਂ, ਲੋਕਰ ਕਿਉਂ ਖਰੀਦਣੇ ਹਾਂ, ਸਟਰੋਂਗ ਰੂਮ ਕਿਉਂ ਬੈਂਕਾਂ ਦੇ ਬਣਦੇ ਨੇ, ਕਿਉਂਕਿ ਡਰ ਹੈ ਕਿਤੇ ਦੌਲਤ ਦੌੜ ਨਾ ਜਾਏ। ਇਹ ਦੌੜਦੀ ਹੈ, ਟਿਕਦੀ ਨਹੀਂ, ਇਸੇ ਦਾ ਨਾਂ ਚੋਰ ਨਾਲੋਂ ਪੰਡਕਾਲੀ ਹੈ। ਇਸੇ ਲਈ ਜਦੋਂ ਦੌਲਤ ਘਰ ਆਉਂਦੀ ਹੈ ਉਦੋਂ ਹੀ ਦੀਵਾਰਾਂ ਉੱਚੀਆਂ ਹੋ ਜਾਂਦੀਆਂ ਨੇ, ਉਦੋਂ ਹੀ ਤਾਲੇ ਲੱਗਣੇ ਸ਼ੁਰੂ ਹੋ ਜਾਂਦੇ ਨੇ, ਉਦੋਂ ਹੀ ਪਹਿਰੇਦਾਰ ਸੰਤਰੀ ਸਾਹਮਣੇ ਬਿਠਾਉਣੇ ਸ਼ੁਰੂ ਹੋ ਜਾਂਦੇ ਨੇ, ਉਦੋਂ ਹੀ ਲੋਕਰ ਖਰੀਦਣੇ ਸ਼ੁਰੂ ਹੋ ਜਾਂਦੇ ਨੇ, ਉਦੋਂ ਹੀ ਸਟਰੋਂਗ ਰੂਮ ਬਣਨੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਦੌਲਤ ਦਾ ਸੁਭਾਅ ਉਹ ਟਿਕਦੀ ਨਹੀਂ, ਦੌੜਦੀ। ਹੁਣ ਦੌੜੀ ਜਾਂਦੀ ਚੀਜ਼ ਨਾਲ ਜਦੋਂ ਅਸੀਂ ਸੰਬੰਧ ਜੋੜਨਾ ਹੋਵੇ ਸਾਨੂੰ ਦੌੜਨਾ ਪਏਗਾ। ਲੈ ਇਸੇ ਲਈ ਸਾਡੀ ਦੌੜ ਸ਼ੁਰੂ ਹੋਈ, ਸਾਡਾ ਵੀ ਟਿਕਾਉ ਨਹੀਂ ਰਿਹਾ, ਸਾਡਾ ਵੀ ਟਿਕਾਉ ਨਹੀਂ ਰਿਹਾ। ਐਗਜ਼ਾਮਪਲ ਦੇਖ ਲਓ, ਮੈਂ ਇੱਕ ਵਾਰੀ ਸ਼ਬਦ ਪੜ੍ਹਿਆ ਸੀ ਸਤਿਗੁਰੂ ਨੇ ਬਾਣੀ ਵਿੱਚ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਖਿਆ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਣ 'ਤੇ ਛੁਟਿਓ, ਘਰ ਬੈਠੋ ਵਿਸਰਾਮ, ਮਨ ਟਿਕ ਗਿਆ, ਮਨ ਵਿਸਰਾਮ ਵਿੱਚ ਆ ਗਏ, ਟਿਕ ਗਿਆ। ਅਤੇ ਮੈਂ ਅਰਜ਼ ਕੀਤੀ ਸੀ ਵਿਸਰਾਮ ਹੀ ਜੀਵਨ ਦੀ ਸਭ ਤੋਂ ਮੁਸ਼ਕਲ ਬਣੀ ਪਈ ਹੈ। ਮਨੁੱਖ ਇੰਨਾ ਦੌੜ ਰਿਹਾ, ਹੁਣ ਮਨੁੱਖ ਕੋਲ ਭੋਜਨ ਬਣਾਉਣ ਕਿਤੇ ਰਹਿ ਗਿਆ, ਭੋਜਨ ਛਕਣ ਦਾ ਟਾਈਮ ਹੈ। ਅਤੇ ਮੈਂ ਅਰਜ਼ ਕੀਤੀ ਸੀ ਆਹ ਜਿਹੜੇ ਫਾਸਟ ਫੂਡ ਬਣੇ ਨੇ ਇਸੇ ਵਾਸਤੇ ਹੀ ਬਣੇ ਨੇ, ਇਹ ਸਾਬਤ ਕਰਦੇ ਨੇ ਕਿ ਤੇਰੇ ਕੋਲ ਬੈਠ ਕੇ ਖਾਣ ਦਾ ਨਹੀਂ ਟਾਈਮ। ਤੂੰ ਕਹਿੰਦਾ ਲਵਾਂ, ਤੁਰਿਆ ਜਾਂਦਾ ਖਾ ਲਵਾਂ। ਅਤੇ ਮੈਂ ਅਰਜ਼ ਕੀਤੀ ਸੀ ਆਹ ਮੋਬਾਈਲ ਫੋਨ ਜਿਹੜੇ ਬਣੇ ਨੇ ਇਹ ਵੀ ਇਸੇ ਗੱਲ ਦਾ ਪ੍ਰਤੀਕ ਨੇ, ਤੇਰੇ ਕੋਲ ਤਾਂ ਕਿਸੇ ਦੋਸਤ ਨਾਲ ਪਰਿਵਾਰ ਦੇ ਜੀਆਂ ਕੋਲ ਖਲੋ ਕੇ ਬੈਠ ਕੇ ਗੱਲ ਕਰਨ ਦਾ ਵੀ ਸਮਾਂ ਨਹੀਂ। ਮੇਰੇ ਨਾਲ ਸੰਪਰਕ ਕਰਨਾ ਹੋਵੇ ਤਰ੍ਹਾਂ ਜਾਂਦੇ ਮੋਬਾਈਲ ਫੋਨ 'ਤੇ ਕਰ, ਸੈੱਲ ਫੋਨ 'ਤੇ ਕਰ। ਅਤੇ ਸੈੱਲ ਫੋਨ ਜਿਹਦੇ ਕੋਲ ਹੋਵੇ ਨਾ, ਜਦੋਂ ਉਹਦੇ ਨਾਲ ਗੱਲ ਕਰੋ, ਮੈਂ ਅਰਜ਼ ਕੀਤੀ ਸੀ ਉਦੋਂ ਸਭ ਤੋਂ ਪਹਿਲਾਂ ਪੁੱਛਦੇ ਹੋ ਤੂੰ ਕਿੱਥੇ ਹੈ, ਕਿਉਂਕਿ ਸੈੱਲ ਫੋਨ ਦਾ ਇੱਕ ਪ੍ਰਤੀਕ ਹੈ ਇਸ ਗੱਲ ਦਾ ਵੀ ਉਹਦਾ ਟਿਕਾਣਾ ਕੋਈ ਨਹੀਂ। ਜੇ ਭਲਾ ਲਾਈਨ ਵਾਲੇ ਫੋਨ 'ਤੇ ਘਰ ਗੱਲ ਕਰੋ, ਤੁਹਾਨੂੰ ਪੁੱਛਣ ਦੀ ਲੋੜ ਹੈ ਤੂੰ ਕਿੱਥੇ ਹੈ? ਘਰ ਫੋਨ ਕੀਤਾ, ਘਰ ਹੋਏਗਾ ਤਾਂ ਹੀ ਸੁਣੇਗਾ, ਘਰ ਦੇ ਫੋਨ 'ਤੇ ਪੁੱਛਣ ਦੀ ਲੋੜ ਨਹੀਂ ਤੂੰ ਕਿੱਥੇ ਹੈ। ਸੈੱਲ ਫੋਨ 'ਤੇ ਪੁੱਛਣ ਦੀ ਲੋੜ ਹੈ ਤੂੰ ਕਿੱਥੇ ਹੈ, ਪਰ ਸੈੱਲ ਫੋਨ ਬਣਿਆ। ਅੱਜ ਲੋਕਾਂ ਨੇ ਘਰ ਦੇ ਫੋਨ ਕਟਾ ਦਿੱਤੇ, ਹਰ ਇੱਕ ਬੱਚੇ ਕੋਲ, ਹਰ ਜੀ ਕੋਲ ਸੈੱਲ ਫੋਨ ਹੈ। ਕਿਉਂ? ਕਿਉਂਕਿ ਮਨੁੱਖ ਦਾ ਟਿਕਾਣਾ ਨਹੀਂ ਰਿਹਾ। ਟਿਕਾਣਾ ਕਿਉਂ ਨਹੀਂ ਰਿਹਾ? ਧਾਵਤ ਕੋ ਧਾਵੈ ਬਹੁਪਾਤੀ। ਮਨੁੱਖ ਇਹਨਾਂ ਪਦਾਰਥ ਦੇ ਪਿੱਛੇ ਦੌੜਨਾ ਸ਼ੁਰੂ ਕਰ ਰਿਹਾ। ਪਦਾਰਥ ਦੌੜਦਾ ਇਸ ਲਈ ਮਨੁੱਖ ਵੀ ਦੌੜ ਰਿਹਾ। ਅਤੇ ਗੁਰੂ ਨੇ ਵੀ ਇਹੋ ਗੱਲ ਆਖੀ, ਕਹਿਣ ਲੱਗੇ ਮੇਰਾ ਰੂਪ ਵੀ ਇਸੇ ਹੀ ਇੱਕ ਅੰਗ ਦਾ ਪਲੰਦਾ ਬਣ ਗਿਆ। ਕਹਿਣ ਲੱਗੇ ਧਾਵਤ ਭਰਮਤ ਰਹਿਣ ਨਹੀਂ ਪਾਵਤ, ਇਹ ਮੇਰਾ ਨਕਸ਼ਾ ਹੈ, ਇਹ ਮੇਰਾ ਸਰੂਪ ਹੈ। ਧਾਵਤ ਭਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗੱਤ ਨਹੀਂ ਜਾਣੀ। ਹੁਣ ਪਾਰ ਬ੍ਰਹਮ ਦੀ, ਪ੍ਰਭੂ ਦੀ ਗੱਲ ਕਿਵੇਂ ਵਿਚਾਰਾਂ, ਉਹਦੀ ਪਛਾਣ ਕਿਵੇਂ ਕਰਾਂ? ਉਹ ਤੇ ਬੈਠਾ, ਮੈਂ ਦੌੜਿਆ ਜਾਣਾ, ਮੇਰਾ ਹੁੰਦਾ ਸੰਬੰਧ ਨਹੀਂ ਕਾਇਮ ਹੁੰਦਾ। ਮੈਂ ਕੀਤੀ ਸੀ ਨਾ, ਜੇ ਬੈਠੇ ਨਾਲ ਸੰਬੰਧ ਕਾਇਮ ਕਰਨਾ ਹੋਵੇ ਤਾਂ ਬੈਠਣਾ ਪਏਗਾ, ਜੇ ਤੁਰੇ ਨਾਲ ਜਾਂਦੇ ਨਾਲ ਚਾਰ ਗੱਲਾਂ ਕਰਨੀਆਂ ਹੋਣ ਤਾਂ ਤੁਰਨਾ ਪਏਗਾ। ਕਹਿਣ ਲੱਗੇ ਮੈਂ ਕਿਉਂਕਿ ਧਾਰਿਆਂ ਦੌੜਨਿਆਂ, ਇਸ ਲਈ ਪਾਰ ਬ੍ਰਹਮ ਦਾ ਮੇਰਾ ਰਿਸ਼ਤਾ ਹੀ ਟੁੱਟ ਗਿਆ ਹੈ, ਕਿਉਂਕਿ ਉਹ ਦੌੜਦਾ ਨਹੀਂ, ਉਹ ਬੈਠਾ ਹੈ। ਅਸਥਿਰ ਜਾਂ ਕਥਾਣ ਆਵੇ ਨਾ ਜਾਵੇ, ਧਾਵਤ ਭਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗੱਤ ਨਹੀਂ ਜਾਣੀ, ਪਾਰ ਬ੍ਰਹਮ ਕੀ ਗੱਤ ਨਹੀਂ ਜਾਣੀ, ਹਮ ਤੇ ਬਿਗੜੀ, ਪਾਰ ਬ੍ਰਹਮ ਕੀ ਗੱਤ ਨਹੀਂ ਜਾਣੀ, ਜੋਬਨ ਰੂਪ ਮਾਇਆ ਮਦ ਮਾਤਾ। ਇਹ ਬੜੀਆਂ ਖਤਰਨਾਕ ਚੀਜ਼ਾਂ ਨੇ ਜੇ ਇਕੱਠੀਆਂ ਹੋ ਜਾਣ। ਕਿਸੇ ਕੋਲ ਜੋਬਨ ਹੋਵੇ, ਜਵਾਨੀ ਹੋਵੇ, ਉਹ ਆਪਣਾ ਵੀ ਭਲਾ ਬੁਰਾ ਨਹੀਂ ਪਛਾਣਦੀ, ਦੂਜੇ ਦਾ ਵੀ ਨਹੀਂ ਪਛਾਣਦੀ। ਕਿਸੇ ਕੋਲ ਰੂਪ ਹੋਵੇ, ਸੁੰਦਰਤਾ ਹੋਵੇ, ਉਹ ਵੀ ਅੱਤ ਅਹੰਕਾਰੀ ਹੋ ਜਾਂਦਾ ਹੈ। ਜਿਹਦੇ ਕੋਲ ਬਹੁਤ ਸਾਰੀ ਦੌਲਤ ਹੋਵੇ, ਉਹ ਕੇਵਲ ਦੌਲਤ ਦੇ ਸਹਾਰੇ ਹੀ ਸੰਸਾਰ ਨੂੰ ਖਰੀਦ ਲੈਣਾ ਚਾਹੁੰਦਾ ਹੈ। ਗੁਰੂ ਨੇ ਆਖ ਦਿੱਤਾ ਜੋਬਨ ਰੂਪ ਮਾਇਆ ਮਦ ਮਾਤਾ, ਇਹਨਾਂ ਨਸ਼ਿਆਂ ਵਿੱਚ ਜਿਹੜਾ ਮਨੁੱਖ ਹੈ ਉਹ ਬੜਾ ਜ਼ਾਲਮ ਹੈ। ਵਿਚਰਤ ਬਿਕਲ ਬੜਾ ਅਭਿਮਾਨੀ, ਉਹ ਮਨੁੱਖ ਸੰਸਾਰ ਵਿੱਚ ਜੀਵਨ ਕਰਕੇ ਵਿਚਰਦਾ ਹੈ ਅਤੇ ਬੜਾ ਖਤਰਨਾਕ ਹੋ ਕੇ ਵਿਚਰਦਾ ਹੈ। ਬਿਕਲ ਬੜਾ ਖਤਰਨਾਕ, ਬੜਾ ਅਭਿਮਾਨੀ, ਬੜੇ ਹੰਕਾਰ ਵਿੱਚ। ਵਿਚਰਤ ਬਿਕਲ ਬੜਾ ਅਭਿਮਾਨੀ, ਪਰ ਧਨ ਪਰ ਅਪਵਾਦ ਨਾਰ ਨਿੰਦਾ। ਪਰਾਈ ਬਖੀਲੀ, ਪਰਾਇਆ ਧਨ, ਪਰਾਈ ਬਖੀਲੀ, ਪਰਾਈ ਇਸਤਰੀ ਅਤੇ ਪਰਾਈ ਨਿੰਦਾ, ਇਹ ਮਾਨੋ ਉਹਦੇ ਜੀਵਨ ਦੀ ਖੁਰਾਕ ਬਣ ਜਾਂਦੀਆਂ ਨੇ। ਇਹਨਾਂ ਨਾਲ ਬੜਾ ਪਿਆਰ, ਇਹ ਚਾਰੋਂ ਚੀਜ਼ਾਂ ਉਹਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ। ਯਹ ਮਿੱਠੀ, ਯਹ ਮਿੱਠੀ ਮਨ ਮਾਹੇ ਹਿਤਾਨੀ, ਮਨ ਕਰਕੇ ਇਹਨਾਂ ਚਾਰੇ ਹੀ ਅੰਗਾਂ ਨਾਲ ਉਹ ਪਿਆਰ ਕਰਦਾ ਹੈ, ਸਨੇਹ ਰੱਖਦਾ ਹੈ। ਉਹਨੂੰ ਪਰਾਈ ਨਿੰਦਾ ਵੀ ਚੰਗੀ ਲੱਗਦੀ ਹੈ, ਪਰਾਈ ਇਸਤਰੀ ਨਾਲ ਵੀ ਮੋਇਆ ਜਾਂਦਾ, ਉਹਨੂੰ ਪਰਾਈ ਬਖੀਲੀ ਵੀ ਚੰਗੀ ਲੱਗਦੀ ਹੈ, ਉਹਨੂੰ ਪਰਾਇਆ ਧਨ ਵੀ ਮੋਹਣਾ ਚੰਗਾ ਲੱਗਦਾ ਹੈ। ਗੁਰੂ ਕਹਿੰਦੇ ਨੇ ਇਸ ਕਰਕੇ ਉਹਦਾ ਸੰਬੰਧ ਇਹਨਾਂ ਚੀਜ਼ਾਂ ਨਾਲ ਹੋ ਜਾਂਦਾ ਅਤੇ ਅੰਦਰੋਂ ਹੋ ਜਾਂਦਾ, ਅੰਦਰੋਂ ਹਿੱਤ ਕਰਦਾ, ਪਿਆਰ ਕਰਦਾ। ਯਹ ਮਿੱਠੀ ਮਨ ਮਾਹੇ ਹਿਤਾਨੀ, ਹੁਣ ਇਸ ਕਿਸਮ ਦਾ ਜੀਵਨ ਜਿਹੜਾ ਸੰਸਾਰ ਨੂੰ ਤਾਂ ਚੰਗਾ ਨਹੀਂ ਨਾ ਲੱਗਦਾ। ਜਿਹੜਾ ਮਨੁੱਖ ਪਰਾਈ ਨਿੰਦਾ ਕਰੇ, ਜਿਹੜਾ ਮਨੁੱਖ ਪਰਾਈ ਇਸਤਰੀ ਦੀ ਇੱਜ਼ਤ ਮਾਣ ਸਨਮਾਨ ਕਰਨ ਦੀ ਬਜਾਏ ਮੈਲੀ ਅੱਖ ਰੱਖੇ, ਜਿਹੜਾ ਮਨੁੱਖ ਪਰਾਈ ਬਖੀਲੀ ਕਰੇ ਤੇ ਪਰਾਇਆ ਧਨ ਚੁਰਾਉਣਾ ਚਾਹੇ, ਮੋਹਣਾ ਚਾਹੇ, ਉਹਦੇ ਕੋਲੋਂ ਖੋਹ ਲੈਣਾ ਚਾਹੇ, ਠੱਗ ਲੈਣਾ ਚਾਹੇ, ਐਸੇ ਮਨੁੱਖ ਨੂੰ ਸੰਸਾਰ ਤੇ ਚੰਗਾ ਨਹੀਂ ਨਾ ਸਮਝਦਾ। ਗੁਰੂ ਨੇ ਆਖਿਆ ਉਹਦੇ ਲਈ ਉਹਨੂੰ ਇੱਕ ਹੋਰ ਕੰਮ ਕਰਨਾ ਪੈਂਦਾ।
ਬਲਬੰਚ ਛੁਪ ਕਰਤ ਉਪਾਵਾ।
ਹੁਣ ਇਹਨਾਂ ਚੀਜ਼ਾਂ ਲਈ ਉਹ ਇੱਕ ਪਖੰਡ ਰਚਦਾ। ਬਲਬੰਚ ਦਾ ਹੁੰਦਾ ਪਖੰਡ, ਅੰਦਰੋਂ ਹੋਰ ਬਾਹਰ ਹੋਰ। ਇਹਨਾਂ ਸਾਰੀਆਂ ਚੀਜ਼ਾਂ ਲਈ ਉਹ ਫਿਰ ਇੱਕ ਪਖੰਡ ਰਚਦਾ, ਪ੍ਰਪੰਚ ਰਚਦਾ, ਵੱਖਰੇ ਵੱਖਰੇ ਭੇਖ ਬਣਾਉਂਦਾ, ਵੱਖਰੇ ਵੱਖਰੇ ਤਰੀਕੇ ਅਪਣਾਉਂਦਾ, ਤੇ ਇਹ ਸਾਰੇ ਗੁਨਾ ਉਹ ਛੁਪ ਕੇ ਕਰਨਾ ਚਾਹੁੰਦਾ। ਮੈਂ ਬਖੀਲੀ ਕਰਾਂ ਕਿਸੇ ਨੂੰ ਪਤਾ ਨਾ ਲੱਗੇ, ਮੈਂ ਨਿੰਦਾ ਕਰਾਂ ਕਿਸੇ ਨੂੰ ਪਤਾ ਨਾ ਲੱਗੇ, ਪਰਾਇਆ ਧਨ ਚੁਰਾ ਲਵਾਂ ਕਿਸੇ ਨੂੰ ਪਤਾ ਨਾ ਲੱਗੇ। ਗੁਰੂ ਕਹਿੰਦੇ ਨੇ
ਬਲਬੰਚ ਛੁਪ ਕਰਤ ਉਪਾਵਾ।
ਗੁਰੂ ਕਹਿੰਦੇ ਨੇ ਉਹ ਮਨੁੱਖ ਜਿਹੜਾ ਇੰਨਾ ਵੀ ਨਹੀਂ ਵਿਚਾਰਦਾ ਵੀ ਤੂੰ ਕਿਹਦੇ ਕੋਲੋਂ ਛੁਪਾ ਰਿਹਾ, ਇਹ ਪਖੰਡ ਕਰਕੇ ਧੋਖਾ ਦੇ ਕੇ ਭੇਖਧਾਰੀ ਹੋ ਕੇ ਤੂੰ ਕਿਹਦੇ ਕੋਲੋਂ ਆਪਣੀ ਅਸਲੀਅਤ ਛੁਪਾ ਰਿਹਾ ਹੈ। ਮੇਰਾ ਪ੍ਰਭੂ ਤਾਂ ਹਰ ਵਕਤ ਤੈਨੂੰ ਦੇਖ ਵੀ ਰਿਹਾ ਤੇ ਸੁਣ ਵੀ ਰਿਹਾ।
ਬਲਬੰਚ ਛੁਪ ਕਰਤ ਉਪਾਵਾ, ਭੇਖਤ ਸੁਣਤ ਪ੍ਰਭ ਅੰਤਰ ਜਾਮੀ। ਭੇਖਤ ਸੁਣਤ ਪ੍ਰਭ ਅੰਤਰ ਜਾਮੀ।
ਕਹਿਣ ਲੱਗੇ ਹਜ਼ੂਰ ਮੇਰਾ ਇਹ ਸਰੂਪ ਬਣ ਚੁੱਕਾ ਹੈ, ਭਾਵ ਮਨੁੱਖਤਾ ਦਾ ਇਹ ਰੂਪ ਇਹ ਸ਼ਕਲ ਬਣ ਚੁੱਕੀ ਹੈ, ਤੇ ਮੈਂ ਚਾਹੁੰਦਾ ਤੇਰੇ ਕੋਲ ਆਇਆ ਤੇ ਆਇਆ ਇਸ ਹਾਲਤ ਵਿੱਚ ਕਿ ਹੁਣ ਮੇਰੇ ਕੋਲ ਸੀਲ, ਧਰਮ, ਦਇਆ, ਸੁੱਚ, ਨਾਸਤ ਸਭ ਕੁਝ ਖਤਮ ਹੋ ਗਿਆ, ਨਾਸ ਹੋ ਗਿਆ, ਸਭ ਕੁਝ ਖਤਮ ਹੋ ਗਿਆ। ਇੱਕ ਕੌੜੀ ਸੱਚਾਈ ਹੈ, ਦਿਲ ਕਰਦਾ ਅੱਜ ਦੇ ਹਾਲਾਤਾਂ ਵਿੱਚ ਤੇ ਹਰ ਸਿੱਖ ਨੂੰ ਵੀ ਮਾਲਕ ਅੱਗੇ ਇਹੋ ਹੀ ਅਰਦਾਸ ਕਰਨੀ ਚਾਹੀਦੀ। ਸਾਡੇ ਕੋਲ ਵੀ ਅੱਜ ਸੀਲ, ਧਰਮ, ਦਇਆ, ਸੁੱਚ, ਨਾਸਤ ਦੀ ਹਾਲਤ ਹੈ, ਇੱਕ ਕੌੜੀ ਸੱਚਾਈ। ਗੁਰੂ ਕਹਿੰਦੇ ਨੇ ਮੈਂ ਸਭ ਕੁਝ ਬਰਬਾਦ ਕਰਕੇ ਤੇਰੇ ਦਰਵਾਜ਼ੇ ਤੇ ਆਇਆ, ਸਭ ਕੁਝ ਮੇਰੇ ਕੋਲੋਂ ਖਸਮ ਹੋ ਗਿਆ, ਨਾਸ ਹੋ ਗਿਆ, ਨਾ ਮੇਰੇ ਕੋਲ ਧਰਮ ਰਿਹਾ, ਨਾ ਮੇਰੇ ਕੋਲ ਕਰਮ ਰਿਹਾ, ਨਾ ਕੋਈ ਸੱਚ ਰਿਹਾ, ਨਾ ਇਨਸਾਫ ਰਿਹਾ, ਨਾ ਪਿਆਰ ਰਿਹਾ। ਸੀਲ, ਧਰਮ, ਦਇਆ, ਸੁੱਚ, ਨਾਸਤ ਸਭ ਕੁਝ ਖਤਮ ਕਰਕੇ ਤੇਰੇ ਦਰਵਾਜ਼ੇ ਤੇ ਆਇਆ। ਆਇਓ ਸਰਨ ਜੀ ਕੇ ਦਾਨੀ, ਹੇ ਜੀਵਨ ਦਾਨ ਦੇਣ ਵਾਲੇ, ਜੀ ਦਾਤ ਬਖਸ਼, ਜੀ ਦੀ ਦਾਤ ਬਖਸ਼ਣ ਵਾਲੇ, ਤੇਰੇ ਦਰ ਤੇ ਆਇਆ ਤੇ ਸਭ ਕੁਝ ਬਰਬਾਦ ਕਰਕੇ ਆਇਆ। ਤੂੰ ਹੁਣ ਰਹਿਮਤ ਕਰ, ਤੂੰ ਬਖਸ਼ਿਸ਼ ਕਰ, ਸੁਣਿਆ ਤੂੰ ਨਵੇਂ ਸਿਰੇ ਜੀਵਨ ਦੇ ਸਕਣਾ ਸਤਿਗੁਰ ਮੇਰਾ ਮਾਰ ਜੀ ਵਾਲੇ, ਤੂੰ ਨਵਾਂ ਜੀਵਨ ਦੇ ਸਕਣਾ, ਇਸ ਲਈ ਜੇ ਤੂੰ ਕਰਨ ਕਾਰਨ ਸਮਰੱਥ ਹੈ ਪ੍ਰਭੂ ਤੇ ਮੇਰੇ ਤੇ ਰਹਿਮਤ ਕਰ, ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲੈ, ਮੇਰੇ ਇਸ ਬਦਸੂਰਤ ਸਰੂਪ ਨੂੰ ਵੇਖ ਕੇ ਧੱਕ ਨਾ ਦੇਈਂ, ਮੁੜ ਮੈਨੂੰ ਆਪਣੇ ਕੋਲ ਰੱਖ ਕੇ ਮੇਰੇ ਜੀਵਨ ਨੂੰ ਨਵੇਂ ਸਿਰ ਉਸਾਰਨਾ ਸ਼ੁਰੂ ਕਰ ਦੇ, ਮੇਰੀ ਮਨਮੁਖਤਾ ਖਤਮ ਕਰ ਦੇ, ਮੈਨੂੰ ਗੁਰਮੁਖਾਂ ਵਾਲਾ ਜੀਵਨ ਦੁਬਾਰਾ ਦੇ, ਮੇਰੀ ਨਾਸਤਿਕਤਾ ਖਤਮ ਕਰ ਦੇ, ਮੈਨੂੰ ਆਸਤਿਕਾਂ ਵਾਲਾ ਪ੍ਰਭੂ ਨਾਲ ਜੁੜਿਆ ਹੋਇਆ ਜੀਵਨ ਦੁਬਾਰਾ ਬਖਸ਼, ਤਾਂ ਕਿ ਮੇਰੀ ਸ਼ਕਲ ਹੁਣ ਬਦਸੂਰਤ ਨਾ ਰਹੇ, ਮੈਂ ਉਹ ਖੂਬਸੂਰਤ ਬਣ ਜਾਵਾਂ ਜਿਹਨੂੰ ਲੋਕ ਆਖ ਕੇ ਆਖਦੇ ਸਨ ਇਹ ਮੇਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਹੈ। ਕਹਿਣ ਲੱਗੇ ਤੂੰ ਕਰਨ ਕਾਰਨ ਸਮਰੱਥ ਹੈ, ਤੂੰ ਢਾਹ ਕੇ ਉਸਾਰ ਸਕਣਾ, ਤੂੰ ਨਵੇਂ ਸਿਰੇ ਜੀਵਨ ਬਣਾ ਸਕਣਾ, ਇਸ ਲਈ ਮੇਰੇ ਜੀਵਨ ਦੀ ਇਹ ਤਰਸਯੋਗ ਹਾਲਤ ਹੈ ਤੇ ਤੇਰੀ ਸ਼ਰਨ ਵਿੱਚ ਆਇਆ ਸਭ ਕੁਝ ਖਤਮ ਕਰਕੇ, ਸੀਲ, ਧਰਮ, ਦਇਆ, ਸੁੱਚ, ਨਾਸਤ, ਆਇਓ ਸ਼ਰਨ ਜੀ ਕੇ ਦਾਨੀ, ਇਸ ਲਈ ਤੇਰੇ ਅੱਗੇ ਇੱਕ ਅਰਦਾਸ ਹੈ।
ਕਾਰਨ ਕਰਨ ਸਮਰੱਥ ਸ੍ਰੀ ਧਾਰ ਰੱਖ ਲਿਹੋ ਨਾਨਕ ਕੇ ਸਵਾਮੀ। ਕਾਰਨ ਕਰਨ ਸਮਰੱਥ ਸ੍ਰੀ ਧਾਰ ਰੱਖ ਲਿਹੋ ਨਾਨਕ ਕੇ ਸਵਾਮੀ, ਰੱਖ ਲਿਹੋ, ਰੱਖ ਲਿਹੋ ਨਾਨਕ ਕੇ ਸਵਾਮੀ, ਰੱਖ। राख ले हो नानक के स्वामी, राख ले हो नानक के स्वामी, राख ले हो नानक के स्वामी, राख ले हो, राख ले हो, राख ले हो। ਪਿਛਲੇ ਦਿਹਾੜਿਆਂ ਵਿੱਚ ਅਰਜ਼ ਕੀਤੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਸਾਰਿਕ ਜੀਵਨ ਦੀ ਅਸਲ ਸੱਚੀ ਕਹਾਣੀ ਹੈ। ਇਸ ਵਿੱਚੋਂ ਅਸੀਂ ਆਪਣਾ ਜੀਵਨ ਦੇਖ ਸਕਦੇ ਹਾਂ, ਪੜ੍ਹ ਸਕਦੇ ਹਾਂ, ਅਤੇ ਜੇ ਸਾਨੂੰ ਆਪਣੇ ਜੀਵਨ ਦੀ ਤਰਸਮਈ ਹਾਲਤ 'ਤੇ ਤਰਸ ਆ ਜਾਏ ਤਾਂ ਫਿਰ ਗੁਰੂ ਕੋਲ ਅਰਦਾਸ ਕਰਨੀ, ਫਰਿਆਦ ਕਰਨੀ ਸਾਡਾ ਹੱਕ ਬਣਦਾ ਹੈ। ਆਖੀਏ ਜੀ ਮਾਲਕ ਇਸ ਬਦਸੂਰਤ ਜੀਵਨ ਨੂੰ ਬਦਲ ਦੇ, ਇਹਦੇ ਵਿੱਚ ਕੋਈ ਨਵੀਨਤਾ ਭਰ, ਇਹਦੇ ਵਿੱਚ ਰੰਗ ਭਰ, ਇਹਦੇ ਵਿੱਚ ਖੂਬਸੂਰਤੀ ਦੇ, ਤਾਂ ਕਿ ਪਹਿਲੇ ਦੀ ਤਰ੍ਹਾਂ ਸਿੱਖ ਉੱਚੇ ਆਚਰਨ ਅਤੇ ਉੱਚੇ ਸਿਰ ਕਰਕੇ ਦੁਨੀਆ ਵਿੱਚ ਜੀਵ ਸਕੇ, ਕਿਸੇ ਦੀ ਹਿੰਮਤ ਨਾ ਪਵੇ ਕਿ ਮੇਰੇ ਜੀਵਨ 'ਤੇ ਕਿਸੇ ਕਿਸਮ ਦਾ ਕੋਈ ਆਪਣੇ ਹੱਥਾਂ ਦਾ ਦਾਗ, ਆਪਣਾ ਕਲੰਕ ਲਗਾ ਸਕੇ। ਅਰਦਾਸ ਕਰੋ ਗੁਰੂ ਬਖਸ਼ਿਸ਼ ਕਰੇ ਸਾਡੇ ਜੀਵਨ ਵਿੱਚ ਐਸੇ ਰੰਗ ਆਉਣ। ਇਹਨਾਂ ਸ਼ਬਦਾਂ ਨਾਲ ਖਿਮਾਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।